एक ओंकार सतनाम कर्ता पुरख निर्भो निर्वैर अकाल मूर्त अजूनी सरपं गुर प्रसाद जप आदि सच जुगाद सच है भी सच नानक होसी भी सच आदि सच जुगाद सच है भी सच नानक होसी भी सच जो कौतक महाराज जी हो रंधापा विचार रहे इस विच महाराज जी जो अजकल मणिपुर रियासत है असाम विच उत्थे जांदे हन बिसहर नाम दा शहर है जो इस राज दी राजधानी है उसके बाहर बैठ जाते मरदाने नू शहर विच्चों चंडा बाड़ी नाम दे प्राणी नू लेउन वास्ते भेज दे ते फिर चंडे नू इंद्र सैन नू लैन वास्ते ते भेज दे चंडा और इंद्र सैन दोवें गुरमुख हन इकट्ठे एकांत विच बैठ के प्रभु जी दी भगती करदे हन इंद्र सैन जिन्ना चिर आउंदा नहीं है उन्ना चिर महाराज जी प्रशादा नहीं छकदे इंद्र सैन आउंदा है ते हनेरा हो जांदा है उदों तक थोड़ा थोड़ा वो महाराज जी होरां नूं मत्था टेक के सामने बैठ जांदा है ते की देखदा है कि एक जन्म विच वो एक रिशी दा चेला है ते रिशी ने अपने चेलियां नूं दृढ़ करवाया होया है कि किसी ने झूठ नहीं बोलना किसी भी कीमत ते फिर एक दफा उस रिशी दे आश्रम विच एक हंसनी आ जांदी है ते उसके बाद थोड़ी देर बाद हंसनी का मालक आंदा है ते ऋषि आखदा है कि हंसनी ते साड़ी है पहला दी ही इत्थे है ते उसका मालक आखदा है कि नहीं ये हंसनी ते साड़ी है फिर वो ऋषि इंद्र सैन ऋषि पूर्ण है ते इंद्र सैन बहुत उसके क्लोज है इंद्र सैन भी कहता है कि जी ये जो स्वामी जी आखते हैं सच आखते हैं ये हंसनी इन्हां दी है पहला तो ही इत्थे सी फिर उस ऋषि ने कहा कि इंद्र सैन तू झूठ बोलिया है हुण तैनू होर जन्म आना पएगा क्योंकि तू साडा वचन नहीं मन्निया असीं तुहानू सब नूं दृढ़ करवाया सी कि झूठ नहीं बोलना तू साडा वचन कमाया नहीं फिर इसने हाथ जोड़ के कहा जी कि तुहाडी सेवा दा सानू यही फल मिलिया कि असीं फिर जन्म आवांगे ਰਿਸ਼ੀ ਕਹਿੰਦਾ ਕਿ ਜਨਮ 'ਤੇ ਤੈਨੂੰ ਆਉਣਾ ਪਏਗਾ ਕਿਉਂਕਿ ਤੂੰ ਸਾਡਾ ਵਚਨ ਨਹੀਂ ਮੰਨਿਆ, ਪਰ ਸਾਡੀ ਸੇਵਾ ਦਾ ਫਲ ਤੈਨੂੰ ਇਹ ਮਿਲੇਗਾ ਕਿ ਤੂੰ ਮਾਨਸ ਜਨਮ ਆਏਗਾ। ਫਿਰ ਇਸਨੇ ਪੁੱਛਿਆ ਕਿ ਕਦੀ ਖਲਾਸੀ ਵੀ ਹੋਊ? ਉਸਨੇ ਕਿਹਾ ਕਿ ਕਲਯੁੱਗ ਵਿੱਚ ਨਿਰੰਕਾਰ ਜੀ ਆਪ ਆਉਣਗੇ, ਉਹ ਤੈਨੂੰ ਆਪ ਆ ਕੇ ਮਿਲਣਗੇ ਅਤੇ ਉਹ ਤੇਰੀ ਖਲਾਸੀ ਕਰਨਗੇ। ਇਹ ਸਭ ਕੁਛ ਇਸਨੇ ਇਸ ਨੂੰ ਦੱਸਿਆ ਮਹਾਰਾਜ ਜੀ ਹੋਰਾਂ ਦੇ ਸਾਹਮਣੇ ਬੈਠੇ ਨੂੰ। ਫਿਰ ਇਸਨੇ ਨੇਤਰ ਖੋਲ੍ਹੇ ਅਤੇ ਮਹਾਰਾਜ ਜੀ ਹੋਰਾਂ ਦੇ ਦਰਸ਼ਨ ਕਰਦਾ ਰਿਹਾ ਬਹੁਤ ਨੀਝ ਲਾ ਕੇ। ਉਹ ਜੋ ਦੇਹੀ ਪਵਿੱਤਰ ਦੇਹੀ ਦਿਸਦੀ ਸੀ, ਉਸ ਪਵਿੱਤਰ ਦੇਹੀ ਤੋਂ ਪਰਾਂ ਜੋ ਨਿਰਾਕਾਰ ਦੇਹੀ, ਉਸਦੇ ਦਰਸ਼ਨ ਕਰਦਾ ਰਿਹਾ। ਆਕਾਰ ਵਾਲੀ ਦੇਹੀ ਦੇ ਵੀ ਔਰ ਨਿਰਾਕਾਰ ਦੇਹੀ ਦੇ ਵੀ ਦਰਸ਼ਨ ਕਰਦਾ ਰਿਹਾ। ਅਤੇ ਫਿਰ ਬਹੁਤ ਸਤਿਕਾਰ ਨਾਲ ਉੱਠ ਕੇ ਖੜਾ ਹੋਇਆ, ਹੱਥ ਜੋੜੇ ਅਤੇ ਡੰਡੌਤ ਵੰਦਨਾ ਕੀਤੀ ਅਤੇ ਕਿਹਾ ਜੀ ਕਿ ਮੇਰੇ ਧੰਨ ਭਾਗ ਹਨ ਕਿ ਅੱਜ ਮੇਰੀ ਖਲਾਸੀ ਕਰਨ ਵਾਲੇ ਦੇ ਦਰਸ਼ਨ ਹੋਏ ਹਨ। ਮਹਾਰਾਜ ਜੀ ਕਹਿੰਦੇ ਹੁਣ ਪਹਿਲਾਂ ਪ੍ਰਸ਼ਾਦਾ ਛਕੋ, ਬਾਲਾ ਜੀ, ਮਰਦਾਨਾ ਜੀ, ਮਹਾਰਾਜ ਜੀ, ਇੰਦਰ ਸੈਨ ਔਰ ਚੰਡਾ ਜੀ, ਇਹ ਪੰਜ। ਮਰਦਾਨਾ ਜੀ ਨੇ ਪਹਿਲਾਂ ਛਕ ਲਿਆ ਹੈ, ਬਾਕੀ ਭੋਜਨ ਦੇ ਚਾਰ ਹਿੱਸੇ ਮਹਾਰਾਜ ਜੀ ਉਹਨਾਂ ਨੇ ਕਰਵਾਏ ਅਤੇ ਇੱਕ ਇੱਕ ਹਿੱਸਾ ਸਾਰਿਆਂ ਨੂੰ ਵਰਤਾਇਆ ਗਿਆ। ਆਪਣੇ ਹਿੱਸੇ 'ਚੋਂ ਮਹਾਰਾਜ ਜੀ ਹੋਰਾਂ ਥੋੜ੍ਹਾ ਜਿਹਾ ਛਕਿਆ ਅਤੇ ਬਾਕੀ ਦਾ ਸੀਤ ਪ੍ਰਸ਼ਾਦ ਇੰਦਰ ਸੈਨ ਔਰ ਭਾਈ ਚੰਡੇ ਨੂੰ ਦਿੱਤਾ। ਜੇ ਕੋਈ ਬਹੁਤ ਹੀ ਸੰਤ ਰੂਹ ਮਿਲਦੀ ਸੀ ਤਾਂ ਉਸ ਪਾਸੋਂ ਮਹਾਰਾਜ ਜੀ ਛਕ ਲੈਂਦੇ ਸਨ, ਨਹੀਂ ਤਾਂ ਪੌਣ ਹਾਰ ਹੀ ਰਹਿੰਦੇ ਸਨ। ਉਹ ਸੀਤ ਪ੍ਰਸ਼ਾਦ ਛਕਿਆ, ਫਿਰ ਦੋਹਾਂ ਨੇ ਬੇਨਤੀ ਕੀਤੀ ਜੀ ਕਿ ਸਾਡੀ ਖਲਾਸੀ ਕਰੋ, ਸਾਡਾ ਇਸ ਮਾਇਆ ਨਾਲੋਂ ਬੰਧਨ ਤੋੜੋ, ਪਰਮੇਸ਼ੁਰ ਜੀ ਦੇ ਸਾਨੂੰ ਦਰਸ਼ਨ ਹੋਣ ਅਤੇ ਅਸੀਂ ਜਨਮ ਮਰਨ ਵਿੱਚੋਂ ਮੁਕਤੀ ਹੋਵੇ ਸਾਡੀ। ਮਹਾਰਾਜ ਜੀ ਕਹਿੰਦੇ ਭਾਈ ਪਰਮੇਸ਼ੁਰ ਜੀ ਹੀ ਤਾਂ ਹੈ ਚਾਰ ਚੁਫੇਰੇ, ਪਰ ਦੁਨੀਆਂ ਵਾਲੇ ਪਰਮੇਸ਼ੁਰ ਜੀ ਦੇਖਦੇ ਨਹੀਂ ਹਨ। ਦੁਨੀਆਂ ਵਾਲੇ ਸੱਚ ਨੂੰ ਦੇਖਦੇ ਨਹੀਂ ਹਨ, ਉਹ ਝੂਠ ਨੂੰ ਦੇਖਦੇ ਹਨ, ਇਸ ਕਰਕੇ ਸਭ ਭਰਮ ਵਿੱਚ ਭੁੱਲੇ ਹੋਏ ਹਨ। ਕਹਿੰਦੇ ਦ੍ਰਿਸ਼ਟ ਮਾਨ ਕੋ ਕਹੇ ਅਦ੍ਰਿਸ਼ਟ, ਕਿ ਜੋ ਦਿਸ ਰਿਹਾ ਹੈ ਪਰਮਾਤਮਾ ਉਸਨੂੰ ਦੁਨੀਆਂ ਵਾਲੇ ਕਹਿੰਦੇ ਹਨ ਕਿ ਦਿਸਦਾ ਨਹੀਂ ਹੈ। ਪਰਮਾਤਮਾ ਤਾਂ ਦਿਸ ਰਿਹਾ ਹੈ, ਇਹ ਜੋ ਕੁਛ ਆਪਣੇ ਚਾਰ ਚੁਫੇਰੇ ਹੋ ਰਿਹਾ ਹੈ ਇਹ ਪਰਮਾਤਮਾ ਜੀ ਵਰਤ ਰਹੇ, ਪਰਮਾਤਮਾ ਜੀ ਕਰ ਰਹੇ। ਬੀਜ ਵਿੱਚੋਂ ਜੇ ਬੀਜ ਪੁੰਗਰਦਾ ਹੈ ਤਾਂ ਪਰਮੇਸ਼ੁਰ ਜੀ ਦਾ ਕਰਕੇ, ਜੇ ਬੀਜ ਦਾ ਬਿਰਸ਼ ਬਣਦਾ ਹੈ, ਉਸਦੀਆਂ ਟਾਹਣੀਆਂ ਪੱਤੇ ਤਣਾ ਬਣਦਾ ਹੈ ਤਾਂ ਪਰਮੇਸ਼ੁਰ ਜੀ ਦਾ ਕਰਕੇ, ਪਰਮੇਸ਼ੁਰ ਜੀ ਵਰਤ ਰਹੇ ਹਨ ਸਾਹਮਣੇ। ਬਿਰਸ਼ ਨੂੰ ਫੁੱਲ ਲੱਗਦੇ ਹਨ ਤਾਂ ਪਰਮੇਸ਼ੁਰ ਜੀ ਦਾ ਕਰਕੇ, ਫੁੱਲਾਂ ਵਿੱਚੋਂ ਮਹਿਕ ਆਉਂਦੀ ਹੈ ਅਤੇ ਪਰਮੇਸ਼ੁਰ ਜੀ ਦਾ ਕਰਕੇ ਫੁੱਲਾਂ ਦੇ ਫਲ ਬਣਦੇ ਹਨ ਅਤੇ ਪਰਮੇਸ਼ੁਰ ਜੀ ਦਾ ਕਰਕੇ ਫਲਾਂ ਵਿੱਚ ਰਸ ਭਰਦੇ ਹਨ ਆਪ ਪਰਮੇਸ਼ੁਰ ਜੀ ਅਤੇ ਫਿਰ ਉਸ ਫਲ ਦੇ ਵਿੱਚ ਗਾਂ ਫਲ ਦੇ ਵਿੱਚ ਉਹੀ ਬੀਜ ਰੱਖ ਦਿੰਦੇ ਹਨ ਜਿਸ ਬੀਜ ਤੋਂ ਇਹ ਬਿਰਸ਼ ਪੈਦਾ ਹੋਇਆ ਸੀ। ਇਹ ਪਰਮੇਸ਼ੁਰ ਜੀ ਤਾਂ ਵਰਤ ਰਿਹਾ ਹੈ, ਆਪਣੇ ਸਾਹਮਣੇ ਵਰਤ ਰਿਹਾ ਹੈ, ਕੋਈ ਲੋਕ ਛਿਪ ਕੇ ਨਹੀਂ ਵਰਤ ਰਿਹਾ। ਅਤੇ ਦੁਨੀਆਂ ਵਾਲੇ ਕਹਿੰਦੇ ਹਨ ਕਿ ਦਿਸਦਾ ਨਹੀਂ ਹੈ, ਉਹ ਤਾਂ ਦ੍ਰਿਸ਼ਟਮਾਨ ਹੈ, ਦਿਸ ਸਾਹਮਣੇ ਦਿਸ ਰਿਹਾ ਹੈ ਕਿ ਕਾਰ ਸਾਰੀ ਕਾਰ ਉਹ ਆਪ ਕੁਮਾਰ ਰਿਹਾ ਹੈ। ਦ੍ਰਿਸ਼ਟਮਾਨ ਕੋ ਕਹੇ ਅਦ੍ਰਿਸ਼ਟ, ਅਦ੍ਰਿਸ਼ਟ ਦੇਖ ਭੂਲੀ ਸਭ ਸ੍ਰਿਸ਼ਟ। ਅਤੇ ਦੁਨੀਆਂ ਵਾਲੇ ਅਦ੍ਰਿਸ਼ਟ, ਅਦ੍ਰਿਸ਼ਟ ਜੋ ਹੋ ਕੇ ਛਿਪ ਰਿਹਾ ਹੈ, ਜੋ ਹੋ ਕੇ ਖਪ ਰਿਹਾ ਹੈ, ਛਿੱਜ ਰਿਹਾ ਹੈ, ਖਤਮ ਹੋ ਰਿਹਾ ਹੈ, ਜੋ ਬਣ ਬਣ ਕੇ ਟਹਿ ਰਿਹਾ ਹੈ, ਦੁਨੀਆਂ ਵਾਲੇ ਉਹ ਦੇਖ ਰਹੇ ਹਨ, ਇਸ ਕਰਕੇ ਉਹਨਾਂ ਨੂੰ ਦਿਸਦਾ ਨਹੀਂ। ਸਭ ਕੁਛ ਬਣ ਬਣ ਕੇ ਟਹਿ ਰਿਹਾ ਹੈ ਆਪਣੇ ਚਾਰ ਚੁਫੇਰੇ, ਦੁਨੀਆਂ ਵਾਲੇ ਇਸ ਬਣਦੇ ਔਰ ਟਹਿੰਦੇ ਨੂੰ ਦੇਖ ਰਹੇ ਹਨ, ਪਰ ਜਿਹੜਾ ਬਣਾ ਰਿਹਾ ਹੈ ਟਾ ਰਿਹਾ ਹੈ ਉਸਨੂੰ ਨਹੀਂ ਦੇਖ ਰਿਹਾ। ਜਿਹੜਾ ਬਣਾ ਰਿਹਾ ਹੈ ਔਰ ਟਾ ਰਿਹਾ ਹੈ ਉਸਨੂੰ ਨਹੀਂ ਦੇਖ ਰਹੇ, ਇਸ ਕਰਕੇ ਸਾਰੀ ਸ੍ਰਿਸ਼ਟੀ ਪਰਮ ਵਿੱਚ ਭੁੱਲੀ ਹੋਈ। ਦ੍ਰਿਸ਼ਟਮਾਨ ਇਹ ਜੋ ਦੇਖ ਰਹੇ ਹਨ ਇਹ ਤਾਂ ਹਨ ਹੀ ਨਹੀਂ, ਇਹ ਤਾਂ ਛਿਨ ਛਿਨ ਬਦਲ ਰਹੇ ਹਨ, ਛਿਨ ਛਿਨ ਬਦਲ ਰਹੇ ਹਨ, ਛਿਨ ਛਿਨ ਟਹਿ ਰਹੇ ਹਨ, ਟਹਿ ਰਹੇ ਹਨ। ਅਤੇ ਜਿਹੜੀ ਚੀਜ਼ ਟਹਿ ਰਹੀ ਹੈ ਉਹ ਹੈ ਕਿੱਥੇ? ਉਹ ਤਾਂ ਟਹਿ ਰਹੀ ਹੈ। ਜਿਹੜੀ ਚੀਜ਼ ਟਹਿ ਰਹੀ ਹੈ ਉਸਨੂੰ ਆਪਾਂ ਇਹ ਨਹੀਂ ਕਹਿ ਸਕਦੇ ਕਿ ਉਹ ਹੈ, ਉਹ ਤਾਂ ਟਹਿ ਰਹੀ ਹੈ। ਅਤੇ ਟਾਉਣ ਵਾਲਾ ਨਾਲ ਹੈ ਜੋ ਟਾ ਰਿਹਾ ਹੈ। ਅਤੇ ਦੁਨੀਆਂ ਵਾਲੇ ਇਸ ਬਣਦੇ ਔਰ ਟਹਿੰਦੇ ਨੂੰ ਦੇਖ ਰਹੇ ਹਨ, ਇਸ ਲਈ ਪਰਮ ਵਿੱਚ ਹਨ। ਦ੍ਰਿਸ਼ਟਮਾਨ ਕੋ ਕਹੇ ਅਦ੍ਰਿਸ਼ਟ, ਅਦ੍ਰਿਸ਼ਟ ਦੇਖ ਭੂਲੀ ਸਭ ਸ੍ਰਿਸ਼ਟ। ਬ੍ਰਹਮ ਵਿਚਾਰ ਵਿਚਾਰੇ ਕੋਏ, ਨਾਨਕ ਤਾਂ ਕੀ ਪਰਮ ਗਤ ਹੋਏ। ਮਹਾਰਾਜ ਜੀ ਇਸ ਤਰ੍ਹਾਂ ਦੇ ਬਚਨ ਕਰਦੇ ਹਨ ਅਤੇ ਉਹਨਾਂ ਦੀ ਮਹਾਰਾਜ ਜੀ ਉਹਨਾਂ ਦੇ ਬਚਨ ਸੁਣ ਸੁਣ ਕੇ ਉਹਨਾਂ ਦੀ ਸਮਾਧੀ ਲੱਗਦੀ ਜਾ ਰਹੀ ਹੈ। ਅਤੇ ਫਿਰ ਉਹ ਪੂਰਨ ਅਡੋਲ ਸਮਾਧੀ ਵਿੱਚ ਸਥਿਤ ਹੋ ਜਾਂਦੇ ਹਨ। ਬਹੁਤ ਸਮਾਂ ਰਾਤ ਦਾ ਗੁਜ਼ਰ ਗਿਆ ਹੈ। ਭਾਈ ਬਾਲਾ ਜੀ ਜਾਣਦੇ ਹਨ ਕਿ ਮਹਾਰਾਜ ਜੀ ਜਿੱਥੇ ਵੀ ਜਾਂਦੇ ਹਨ ਉੱਥੇ ਕਿਸੇ ਨੂੰ ਮੰਜੀ ਬਖਸ਼ਦੇ ਹਨ। ਅਤੇ ਭਾਈ ਬਾਲਾ ਜੀ ਕਹਿੰਦੇ ਜੀ ਤੁਸਾਂ ਤਾਂ ਮੰਜੀ ਬਖਸ਼ਣੀ ਆਈ ਅਤੇ ਇਹਨਾਂ ਨੂੰ ਤਾਂ ਕੋਈ ਸੁਰਤੀ ਨਹੀਂ। ਮਹਾਰਾਜ ਜੀ ਪੁੱਛਦੇ ਬਾਲਾ ਭਾਈ ਬਾਲਾ ਕਿੰਨੀ ਕੁ ਰਾਤ ਰਹਿੰਦੀ ਹੈ? ਕਹਿੰਦਾ ਜੀ ਪਹਿਰ ਰਾਤ ਰਹਿੰਦੀ ਹੈ, ਤਿੰਨ ਪਹਿਰ ਗੁਜ਼ਰ ਗਏ। ਮਹਾਰਾਜ ਜੀ ਕਹਿੰਦੇ ਜਲ ਲਿਆਓ, ਅਸੀਂ ਵੀ ਇਸ਼ਨਾਨ ਕਰਨਾ ਹੈ ਔਰ ਇਹਨਾਂ ਦਾ ਵੀ ਇਸ਼ਨਾਨ ਕਰਾਓ ਖੁੱਲ੍ਹੇ ਜਲ ਨਾਲ। ਆਪ ਇਸ਼ਨਾਨ ਕੀਤਾ, ਉਹਨਾਂ ਦੋਵਾਂ ਦਾ ਇਸ਼ਨਾਨ ਕਰਾਇਆ ਅਤੇ ਉਹ ਵਾਪਸ ਸੁਰਤੀ ਵਿੱਚ ਆਏ। ਫਿਰ ਮਹਾਰਾਜ ਜੀ ਇੰਦਰ ਸੈਨ ਨੂੰ ਕਹਿੰਦੇ ਇੰਦਰ ਸੈਨ ਅਸੀਂ ਤੈਨੂੰ ਮੰਜੀ ਬਹਾਲਣਾ ਹੈ, ਤੈਨੂੰ ਮੰਜੀ ਬਖਸ਼ਣੀ ਹੈ। ਇੰਦਰ ਸੈਨ ਕਹਿੰਦਾ ਜੀ ਤੁਸਾਂ ਮੈਨੂੰ ਦਿਖਾ ਦਿੱਤਾ ਹੈ ਕਿ ਜੋ ਜੱਗ ਹੈ ਇਹ ਤਾਂ ਹੈ ਹੀ ਨਹੀਂ, ਇਹ ਕਦੀ ਹੋਇਆ ਹੀ ਨਹੀਂ ਹੈ, ਨਾ ਕਦੀ ਹੋਇਆ ਹੈ, ਨਾ ਹੈ, ਨਾ ਕਦੀ ਹੋਣਾ ਹੈ, ਇਹ ਤਾਂ ਇੱਕ ਹੀ ਹੈ ਉਹ, ਅਤੇ ਮੰਜੀ ਕਿਸ ਨੂੰ ਬਹਾਲਣਾ ਹੈ, ਹੁਣ ਮੈਂ ਕਿਸ ਨੂੰ ਉਪਦੇਸ਼ ਦੇਸਾਂ, ਮੈਨੂੰ ਕੋਈ ਇੱਛਾ ਨਹੀਂ ਰਹੀ ਹੁਣ। ਫਿਰ ਮਹਾਰਾਜ ਜੀ ਝੰਡੇ ਨੂੰ ਕਹਿੰਦੇ, ਭਾਈ ਝੰਡੇ ਹੁਣ ਇਹ ਮੰਜੀ ਤੇਰੀ ਹੋਈ, ਤੂੰ ਇਸ ਦੇਸ਼ ਦਾ ਸਤਿਗੁਰੂ ਬਣ ਕੇ ਰਹੋ ਔਰ ਸਿੱਖੀ ਪ੍ਰਗਟ ਕਰਨੀ ਹੈ ਇਸ ਦੇਸ਼ ਵਿੱਚ, ਔਰ ਇਹ ਪ੍ਰੇਮ ਮਾਰਗ, ਭਗਤੀ ਦਾ ਪ੍ਰੇਮ ਮਾਰਗ ਪ੍ਰਗਟ ਕਰਨਾ ਹੈ। ਝੰਡੇ ਨੇ ਬਹੁਤ ਅਦਬ ਨਾਲ ਦੋਵੇਂ ਹੱਥ ਜੋੜ ਕੇ ਸੀਸ ਨਵਾਇਆ। ਅਗਲਾ ਸਾਰਾ ਦਿਨ ਝੰਡਾ ਔਰ ਇੰਦਰ ਸੈਨ ਇੱਥੇ ਹੀ ਰਹੇ ਮਹਾਰਾਜ ਜੀ ਹੋਰਾਂ ਪਾਸ। ਡੂੰਘੀ ਖੁਮਾਰੀ ਚੜ੍ਹੀ ਹੋਈ ਹੈ, ਕੁਛ ਪਤਾ ਵੀ ਨਹੀਂ ਹੈ ਕਿ ਦਿਨ ਹੈ, ਕਿੰਨੇ ਦਿਨ ਹੋ ਗਏ ਹਨ, ਕਿੰਨੀਆਂ ਰਾਤਾਂ। ਪੌਰੇ ਕਿਸੇ ਇਹੋ ਜਿਹੇ ਫੁੱਲ ਕੁਲਾ ਬੈਠੇ ਹਨ ਜਿਸ ਦੀ ਖੁਸ਼ਬੂ ਨੇ ਉਹਨਾਂ ਨੂੰ ਜਕੜ ਲਿਆ ਹੈ। ਸਾਰਾ ਦਿਨ ਬੀਤ ਗਿਆ, ਰਾਤ ਬੀਤੀ। ਅਗਲੇ ਦਿਨ ਰਾਜੇ ਨੂੰ ਪਤਾ ਲੱਗਾ ਕਿ ਕੋਈ ਬਾਹਰ ਸ਼ਹਿਰੋਂ ਬਾਹਰ ਤਪਾ ਸਾਧੂ ਆਖਦੇ ਹਨ ਆਇਆ ਹੈ, ਅਤੇ ਉਸਨੇ ਝੰਡੇ ਨੂੰ ਪੂਰਨ ਕੀਤਾ ਹੈ, ਮੈਂ ਵੀ ਉਸਦੇ ਦਰਸ਼ਨ ਕਰਾਂ। ਉਸਨੇ ਤਿੰਨ ਆਦਮੀ ਭੇਜੇ ਕਿ ਜਾਓ ਜਾ ਕੇ ਉਸ ਤਪੇ ਸਾਧੂ ਨੂੰ ਬੁਲਾ ਕੇ ਲਿਆਓ। ਉਹ ਆਏ ਇੱਥੇ, ਮਹਾਰਾਜ ਜੀ, ਬਾਲਾ ਜੀ, ਮਰਦਾਨਾ ਜੀ, ਇੰਦਰ ਸੈਨ, ਝੰਡਾ ਜੀ ਬੈਠੇ ਹਨ। ਆ ਕੇ ਕਹਿੰਦੇ, ਤੁਹਾਡੇ ਵਿੱਚੋਂ ਤਪਾ ਸਾਧੂ ਕੌਣ ਹੈ? ਸਾਡੇ ਨਾਲ ਚੱਲੇ, ਰਾਜੇ ਨੇ ਬੁਲਾਇਆ ਹੈ। ਇੰਦਰ ਸੈਨ ਉੱਠ ਕੇ ਖੜ੍ਹਾ ਹੋ ਗਿਆ, ਕਹਿੰਦਾ ਤੁਸੀਂ ਚੱਲੋ, ਮੈਂ ਹੁਣੇ ਰਾਜੇ ਨੂੰ ਆ ਕੇ ਮਿਲਦਾ ਹਾਂ। ਮਹਾਰਾਜ ਜੀ ਕਹਿੰਦੇ, ਇੰਦਰ ਸੈਨ ਜੀ, ਤੁਸੀਂ ਬੈਠ ਜਾਓ, ਆਪਾਂ ਨੂੰ ਕਿੱਥੇ ਜਾਣ ਦੀ ਲੋੜ ਨਹੀਂ ਹੈ, ਕਿਸੇ ਨੂੰ ਜਾ ਕੇ ਦੱਸਣ ਦੀ ਲੋੜ ਨਹੀਂ ਹੈ, ਤੁਸੀਂ ਬੈਠੋ। ਉਸਨੇ ਅਰਜ਼ ਕੀਤੀ, ਕਹਿੰਦਾ ਜੀ, ਜੋ ਰਾਜਾ ਹੈ ਇੱਥੋਂ ਦਾ, ਉਹ ਮੇਰਾ ਮਾਮਾ ਲੱਗਦਾ ਹੈ, ਅਤੇ ਉਸਨੂੰ ਤੁਹਾਡੀ ਕੋਈ ਖਬਰ ਨਹੀਂ ਹੈ ਕਿ ਤੁਸੀਂ ਕੌਣ ਹੋ, ਮੈਂ ਉਸ ਦੀ ਨਿਸ਼ਾ ਕਰ ਆਉਂਦਾ ਹਾਂ ਜਾ ਕੇ, ਅਤੇ ਹੁਣੇ ਵਾਪਸ ਆ ਜਾਂਦਾ ਹਾਂ। ਇੰਦਰ ਸੈਨ ਗਿਆ, ਰਾਜੇ ਨੇ ਕਿਹਾ, ਇੰਦਰ ਸੈਨ ਕੁਛ ਕਹਿਣਾ ਹੈ? ਕਹਿੰਦਾ ਜੀ ਹਾਂ ਕਹਿਣਾ ਹੈ, ਕਿ ਉਹ ਆਦਮੀ ਤੁਸਾਂ ਭੇਜੇ ਸਨ ਬਾਹਰ ਜਿੱਥੇ ਅਸੀਂ ਬੈਠੇ ਸਾਂ ਅਤੇ ਸਾਧੂ ਬੈਠੇ ਹਨ? ਕਹਿੰਦਾ ਹਾਂ ਮੈਂ ਭੇਜੇ ਸੀ। ਤੁਸੀਂ ਕਿਸ ਲਈ ਭੇਜੇ ਸੀ? ਕਹਿੰਦਾ ਮੈਂ ਸੁਣਿਆ ਸੀ ਕਿ ਉਹ ਕੋਈ ਪੂਰਨ ਸਾਧੂ ਹੈ, ਉਸਨੇ ਝੰਡੇ ਨੂੰ ਪੂਰਨ ਕੀਤਾ ਹੈ। ਇੰਦਰ ਸੈਨ ਕਹਿੰਦਾ ਤੁਸੀਂ ਕਿਸ ਮਨੋਰਥ ਨਾਲ ਉਹਨਾਂ ਨੂੰ ਮਿਲਣਾ ਚਾਹੁੰਦੇ ਸੀ? ਕਿਉਂਕਿ ਸਾਧੂ ਨੂੰ ਮਿਲਣ ਦੇ ਇੱਕ ਭਲਾ ਫਲ ਹੈ, ਇੱਕ ਤਰੀਕੇ ਨਾਲ ਮਿਲੀਏ ਤਾਂ ਉਸਦਾ ਬਹੁਤ ਉੱਤਮ ਫਲ ਹੈ, ਅਤੇ ਜੇ ਇੱਕ ਤਰੀਕੇ ਦੂਸਰੇ ਤਰੀਕੇ ਨਾਲ ਮਿਲੀਏ ਤਾਂ ਬਹੁਤ ਵੱਡਾ ਪਾਪ ਹੈ। ਤੁਸੀਂ ਕਿਸ ਤਰੀਕੇ ਨਾਲ ਮਿਲਣਾ ਚਾਹੁੰਦੇ ਸੀ? ਕਹਿੰਦਾ ਜੀ ਮੈਂ ਤਾਂ ਉਸ ਤਰੀਕੇ ਨਾਲ ਹੀ ਮਿਲਣਾ ਚਾਹੁੰਦਾ ਸੀ ਜਿਸ ਤਰੀਕੇ ਨਾਲ ਭਲਾ ਹੋਵੇ ਮੇਰਾ। ਇੰਦਰ ਸੈਨ ਨੇ ਪੁੱਛਿਆ, ਤੁਸੀਂ ਕੀ ਜਾਣ ਕੇ ਉਸ ਉਹਨਾਂ ਨੂੰ ਮਿਲਣਾ ਚਾਹੁੰਦੇ? ਕਹਿੰਦਾ ਜੀ ਮੈਂ ਸਾਧ ਮੂਰਤ ਦੇ ਦਰਸ਼ਨ ਕਰਨਾ ਚਾਹੁੰਦਾ। ਫਿਰ ਇੰਦਰ ਸੈਨ ਨੇ ਕਿਹਾ ਕਿ ਸਾਧ ਮੂਰਤ ਦੇ ਦਰਸ਼ਨ ਕਰਨ ਦਾ ਇਹ ਕੋਈ ਤਰੀਕਾ ਹੈ ਕਿ ਜ਼ਬਰਦਸਤੀ ਬੁਲਾਇਆ ਜਾਏ? ਸਾਧਮੂਰਤ ਦੇ ਦਰਸ਼ਨ ਕਰਨੇ ਹੁੰਦੇ ਤਾਂ ਆਪ ਜਾਣਾ ਹੁੰਦਾ, ਹੋਮੇ ਨਿਵਾਰ ਕੇ ਜਾਣਾ ਹੁੰਦਾ, ਨਹੀਂ ਤਾਂ ਹੋਮੇ ਹੰਕਾਰ ਨਾਲ ਉਹਨਾਂ ਨੂੰ ਮਿਲੀਏ ਤਾਂ ਪਾਪ ਲੱਗਦਾ। ਆਪਣਾ ਆਪ ਨਿਵਾ ਕੇ ਮਿਲਣਾ, ਮਿਲ ਜਾਈਏ ਤਾਂ ਪੁੰਨ ਹੁੰਦਾ, ਬਹੁਤ ਫਲ ਉਸਦਾ ਮਿਲਦਾ। ਰਾਜਾ ਕਹਿੰਦਾ ਫਿਰ ਇੰਦਰ ਸੈਨ ਤੂੰ ਮੈਨੂੰ ਦੱਸ ਕੇ ਕਿਸ ਤਰ੍ਹਾਂ ਕਰਾਂ। ਇੰਦਰ ਸੈਨ ਨੇ ਕਿਹਾ ਕਿ ਤੁਸੀਂ ਪੇਟਾ ਲਓ ਔਰ ਨੰਗੇ ਪੈਰੀਂ ਤੁਰ ਕੇ ਜਾਓ, ਕਿਸੇ ਰੱਥਾਂ 'ਤੇ ਚੜ ਕੇ ਨਹੀਂ ਜਾਣਾ, ਕੋਈ ਨਾਲ ਅਹਿਲਕਾਰ ਨਹੀਂ, ਫੌਜਾਂ ਨਹੀਂ ਲੈ ਕੇ ਜਾਣੀਆਂ, ਇਕੱਲੇ ਜਾਓ ਨੰਗੇ ਪੈਰੀਂ ਅਤੇ ਬਹੁਤ ਆਪਣੇ ਆਪ ਨੂੰ ਨਿਵਾ ਕੇ ਜਾਣਾ। ਰਾਜਾ ਕਹਿੰਦਾ ਇੰਦਰ ਸੈਨ ਮੈਨੂੰ ਪਤਾ ਨਹੀਂ ਹੈ, ਤੂੰ ਮੈਨੂੰ ਮੇਰੇ ਨਾਲ ਰਹਿ। ਰਾਜੇ ਨੇ ਭੇਟਾ ਲਈ, ਕੁਛ ਫਲ ਲੈ, ਬਸਤਰ ਲੈ ਮਹਾਰਾਜ ਜੀ ਹੋਰਾਂ ਲਈ, ਨੰਗੇ ਪੈਰੀਂ ਸਿਰ ਉੱਪਰ ਚੁੱਕ ਕੇ ਸਾਰੀਆਂ ਚੀਜ਼ਾਂ ਗਿਆ, ਜਾ ਕੇ ਮਹਾਰਾਜ ਜੀ ਹੋਰਾਂ ਦੇ ਚਰਨਾਂ 'ਚ ਰੱਖ ਕੇ ਡੰਡੌਤ ਬੰਦਨਾ ਕੀਤੀ ਅਤੇ ਚੋਲੀ ਅੱਡ ਲਈ। ਕਹਿੰਦੇ ਜੀ ਮੈਂ ਸੁਣਿਆ ਹੈ ਕਿ ਤੁਸੀਂ ਸਮਰੱਥ ਹੋ, ਊਣਿਆਂ ਨੂੰ ਭਰਨ ਵਾਲੇ ਹੋ, ਸੱਖਣਿਆਂ ਨੂੰ ਭਰਨ ਵਾਲੇ ਹੋ ਅਤੇ ਪਰਿਆਂ ਨੂੰ ਸੱਖਣੇ ਕਰਨ ਦੇ ਸਮਰੱਥ ਹੋ, ਇਸ ਮੰਗਤੇ ਦੀ ਚੋਲੀ ਵੀ ਭਰੋ, ਤੁਹਾਡੇ ਦਰ ਤੋਂ ਜੋ ਪੂਰੇ ਹੁੰਦੇ ਉਹਨਾਂ ਦੇ ਦਰ ਤੋਂ ਤਾਂ ਕੋਈ ਖਾਲੀ ਨਹੀਂ ਜਾਂਦਾ। ਅਤੇ ਬਹੁਤ ਨਿਮਾਣਾ ਮੰਗਤਾ ਆਇਆ ਹੈ ਤੁਹਾਡੇ ਦਰ 'ਤੇ ਅਤੇ ਬਹੁਤ ਆਸ ਲੈ ਕੇ ਆਇਆ, ਨੰਗੇ ਪੈਰੀਂ ਆਇਆ ਹੈ ਅਤੇ ਪੈਰਾਂ ਜਾਪਦਾ ਹੈ ਕਿ ਜਿਸ ਤਰ੍ਹਾਂ ਪੈਰਾਂ ਵਿੱਚੋਂ ਖੂਨ ਸਿੰਮ ਰਿਹਾ ਹੈ ਕੁਛ ਉਂਗਲੀਆਂ ਵਿੱਚੋਂ, ਕਿਉਂਕਿ ਰਾਜਾ ਹੈ, ਕਦੀ ਕੱਚੇ ਰਾਹਾਂ 'ਤੇ ਤੁਰਿਆ ਨਹੀਂ ਸੀ ਨੰਗੇ ਪੈਰੀਂ, ਜੰਗਲ ਵਿੱਚ ਇੱਥੇ ਆਇਆ। ਅਤੇ ਮਹਾਰਾਜ ਜੀ ਬਹੁਤ ਪਸੀਜ ਗਏ ਅਤੇ ਫਿਰ ਇਹ ਬਚਨ ਉਚਾਰਿਆ, ਕਹਿੰਦੇ ਏਕੋ ਰਾਜ ਦਿਆ ਸੁਧਰ ਸੈਨ, ਸੁਧਰ ਸੈਨ ਉਸ ਰਾਜੇ ਦਾ ਨਾਮ ਹੈ। ਏਕੋ ਰਾਜ ਦਿਆ ਸੁਧਰ ਸੈਨ, ਅੰਜਨ ਗਿਆਨ ਪਾਇਆ ਜਿਹ ਨੈਣ, ਕਿ ਜਾਂ ਤੇਰੇ ਨੈਣਾਂ ਵਿੱਚ ਗਿਆਨ ਦਾ ਸੁਰਮਾ ਪਾ ਦਿੱਤਾ, ਹੁਣ ਤੈਨੂੰ ਇੱਕ ਹੀ ਦਿਸੂ। ਅੰਧਿਆਰਾ ਗਏ ਵਿਕਾਰਾ, ਜੈਸਾ ਸਾਹਿਬ ਮੀਤ ਹਮਾਰਾ, ਸੁਧਰ ਸੈਨ ਯੇ ਬਾਤ ਹਮਾਰੀ, ਏਕੋ ਰਾਜ ਦਿਆ ਛਤਰ ਤਾਰੀ, ਬ੍ਰਹਮ ਬਿਸ਼ਨ ਮਹੇਸ਼ ਤੇ ਉੱਚੇ, ਸੁਧਰ ਸੈਨ ਤੁਮ ਨਿਰਮਲ ਸੂਚੇ, ਇੰਦਰ ਸੈਨ ਇਹ ਸੰਗ ਤੁਮਾਰਾ, ਕਰਨ ਕਾਰਨ ਆਪੇ ਕਰਤਾਰਾ, ਕਹੁ ਨਾਨਕ ਜਿਸ ਆਪ ਦਿਆਲਾ, ਤਿਸ ਸਰਬ ਸੂਖ ਸਭ ਮਿੱਟੇ ਜੰਜਾਲਾ। ਕਹਿੰਦੇ ਇੰਦਰ ਸੈਨ ਤੈਨੂੰ ਅਸੀਂ ਸਾਰੇ ਰਾਜਿਆਂ ਨਾਲੋਂ ਉੱਚਾ ਰਾਜਾ, ਛਤਰਧਾਰੀ, ਸਾਰੇ ਰਾਜਿਆਂ ਨਾਲੋਂ ਉੱਚਾ ਰਾਜਾ ਬਣਾ ਦਿੱਤਾ ਹੈ ਅਤੇ ਤੈਨੂੰ ਗਿਆਨ ਦਿੱਤਾ ਹੈ, ਮਹਾਂਪੁਰਖ ਬਣਾ ਦਿੱਤਾ ਹੈ, ਤੂੰ ਹੁਣ ਮਹਾਂਪੁਰਖ ਹੈ, ਬ੍ਰਹਮ ਬਿਸ਼ਨ ਮਹੇਸ਼ ਸਾਰਿਆਂ ਤੋਂ ਉੱਚਾ ਹੈ, ਬ੍ਰਹਮ ਬਿਸ਼ਨ ਮਹੇਸ਼ ਤੇ ਉੱਚੇ, ਸੁਧਰ ਸੈਨ ਤੁਮ ਨਿਰਮਲ ਸੂਚੇ, ਤੂੰ ਬ੍ਰਹਮਾ ਵਿਸ਼ਨੂੰ ਸ਼ਿਵਾ ਸਾਰਿਆਂ ਨਾਲੋਂ ਉੱਚਾ ਹੈ। ਇਸ ਵੇਲੇ ਜਿੰਨੇ ਰਾਜੇ ਹਨ ਇਸ ਦੇਸ਼ ਵਿੱਚ ਸਾਰਿਆਂ ਨਾਲੋਂ ਤੂੰ ਵੱਡਾ ਰਾਜਾ ਹੈ, ਤੂੰ ਮਹਾਂਪੁਰਖ ਹੈ, ਤੇਰੀ ਜੈ ਜੈਕਾਰ ਹੋਏਗੀ, ਪਰ ਇੱਕ ਧਿਆਨ ਰੱਖੀ, ਝੰਡੇ ਦੀ ਰੀਸ ਨਾ ਕਰੀ। ਝੰਡੇ ਨੂੰ ਅਸਾਂ ਮੰਜੀ ਸੌਂਪੀ ਹੈ, ਇਸ ਦੇਸ਼ ਦਾ ਸਤਿਗੁਰੂ ਹੈ, ਤੂੰ ਰਾਜਾ ਹੈ ਪਰ ਇਸ ਦੇਸ਼ ਦਾ ਸਤਿਗੁਰੂ ਹੈ, ਤੂੰ ਇਸ ਦੀ ਰੀਸ ਨਾ ਕਰੀ, ਤੇਰਾ ਇਸੇ ਵਿੱਚ ਭਲਾ ਹੈ। ਮਤੇ ਕਿਤੇ ਰਾਜ ਦੇ ਹੰਕਾਰ ਵਿੱਚ ਆ ਕੇ ਤੂੰ ਚੰਡੇ ਦੀ ਰੀਸ ਕਰੇ ਅਤੇ ਆਪਣਾ ਆਪ ਗਵਾ ਲੈ। ਰਾਜਾ ਕਹਿੰਦਾ ਜੀ ਮੇਰਾ ਰਾਜ ਭਾਗ ਵੀ ਸਾਰਾ ਚੰਡੇ ਨੂੰ ਦੇ ਦਿਓ ਅਤੇ ਮੈਂ ਤੁਹਾਡੇ ਨਾਲ ਫਿਰਦਾ ਹਾਂ, ਮੈਨੂੰ ਇਹ ਦਿਨ ਕਿੱਥੋਂ ਲੱਭਣੇ ਹਨ। ਮਹਾਰਾਜ ਜੀ ਕਹਿੰਦੇ ਨਹੀਂ, ਤੂੰ ਰਾਜ ਕਰਨਾ ਹੈ, ਤੂੰ ਜਦੋਂ ਸਾਡਾ ਧਿਆਨ ਕਰਿਆ ਕਰੇਗਾ ਅਸੀਂ ਤੇਰੇ ਨਾਲ ਹੀ ਹੋਵਾਂਗੇ, ਪਰ ਰਾਜ ਵੀ ਅਜੇ ਕਰਨਾ ਹੈ। ਫਿਰ ਕਹਿੰਦਾ ਜੀ ਮਹਾਰਾਜ ਜੀ ਫਿਰ ਤਿਆਰ ਹੋ ਪੈ ਜਾਣ ਲਈ, ਅਤੇ ਰਾਜੇ ਦਾ ਬਹੁਤ ਰੋਣਾ ਨਿਕਲ ਗਿਆ ਉੱਚੀ ਉੱਚੀ। ਕਹਿੰਦਾ ਜੀ ਤੁਹਾਡੇ ਤੋਂ ਬਿਨਾਂ ਕਿਸ ਤਰ੍ਹਾਂ ਜੀਵਾਂਗੇ, ਹੋਰ ਰਹੋ ਸਾਡੇ ਪਾਸ, ਸਾਡੇ ਆਤਮਾ ਨੂੰ ਠੰਡ ਮਿਲੇ। ਇੰਦਰ ਸੈਨ ਨੇ ਕਿਹਾ ਮਹਾਰਾਜ ਜੀ ਰਾਜੇ ਦੀ ਬੇਨਤੀ ਵੀ ਮੰਨਣੀ ਚਾਹੀਏ। ਫਿਰ ਮਹਾਰਾਜ ਜੀ ਕਹਿੰਦੇ ਸੁਦਰ ਸੈਨ ਚੱਲ ਅਸੀਂ 30 ਦਿਨ ਇੱਥੇ ਤੇਰੇ ਪਾਸ ਰਹਾਂਗੇ। 30 ਦਿਨ ਉੱਥੇ ਰਹੇ ਮਹਾਰਾਜ ਜੀ, ਹਰ ਰੋਜ਼ ਬਹੁਤ ਸੰਗਤ ਆਉਂਦੀ ਹੈ, ਉਹਨਾਂ ਨੂੰ ਇਸ ਪ੍ਰੇਮ ਮਾਰਗ ਦਾ ਦਰਸ਼ਨ ਕਰਾਉਂਦੇ ਹਨ, ਚਰਨਾਮਤ ਦੇ ਕੇ ਸਿੱਖ ਬਣਾਉਂਦੇ ਹਨ ਅਤੇ ਸਾਰਿਆਂ ਨੂੰ ਚੰਡੇ ਦੀ ਚਰਨੀ ਪਾਉਂਦੇ ਹਨ ਕਿ ਤੁਹਾਡਾ ਇੱਥੋਂ ਦਾ ਇਸ ਨੂੰ ਅਸੀਂ ਮੰਜੀ ਬਖਸ਼ੀ ਹੈ। 30 ਦਿਨ ਹੋ ਗਏ ਮਹਾਰਾਜ ਜੀ ਚੱਲਣ ਲੱਗੇ, ਚੰਡੇ ਦਾ ਫਿਰ ਬਹੁਤ ਬੁਰਾ ਹਾਲ ਹੈ, ਉਸਨੂੰ ਤੀਰਜ ਦਿੱਤੀ, ਕਹਿਣ ਲੱਗੇ ਅਸੀਂ ਤੇਰੇ ਅੰਗ ਸੰਗ ਹੀ ਹਾਂ, ਤੂੰ ਪਰਜਾ ਦੀ ਸੇਵਾ ਕਰ, ਪਰਜਾ ਨੂੰ ਸੁੱਖ ਦੇ, ਪਰਜਾ ਦੀ ਰਾਖੀ ਕਰ। ਅਤੇ ਚੰਡੇ ਦੀ ਵੀ ਸੇਵਾ ਕਰੀ, ਇਸ ਤਰ੍ਹਾਂ ਉਸਨੂੰ ਤੀਰਜ ਦੇ ਕੇ ਅੱਗੇ ਚੱਲ ਪੈਂਦੇ। ਪਰਮੇਸ਼ੁਰ ਜੀ ਦਾ ਇਹ ਸੁਭਾਅ ਹੈ ਕਿ ਹੰਕਾਰ ਤੋਂ ਬਹੁਤ ਚੱਲਦਾ ਹੈ ਪਰਮੇਸ਼ੁਰ ਜੀ, ਅਤੇ ਨਿਮਾਨਤਾ ਗਰੀਬੀ ਉਸਨੂੰ ਬਹੁਤ ਪਾਉਂਦੀ ਹੈ। ਨੰਗੇ ਪੈਰੀਂ ਰਾਜਾ ਆਇਆ ਸੀ ਅਤੇ ਬਹੁਤ ਕੁਛ ਲੈ ਗਿਆ, ਨੰਗੇ ਪੈਰੀਂ ਆਉਣ ਕਰਕੇ ਹੀ ਬਹੁਤ ਕੁਛ ਲੈ ਗਿਆ। ਆਪਾਂ ਵੀ ਮਨ ਦੀ ਕਿਸ ਹਾਲਤ ਨਾਲ ਸਾਧ ਸੰਗਤ ਵਿੱਚ ਆਉਂਦੇ ਹਾਂ ਉਸੇ ਹਾਲਤ ਦੇ ਮੁਤਾਬਕ ਹੀ ਆਪਾਂ ਨੂੰ ਫਲ ਮਿਲਦਾ ਹੈ। ਆਪਾਂ ਵੀ ਬਹੁਤ ਨਿਉਂ ਕੇ ਆਉਣਾ ਹੈ, ਨਿਉਂ ਕੇ ਆਉਣਾ ਹੈ। ਇਹ ਚਰਨ ਜਿਹੜੇ ਆਪਾਂ ਨੂੰ ਸਾਧ ਸੰਗਤ ਵਿੱਚ ਲੈ ਕੇ ਆਉਂਦੇ, ਇਹ ਚਰਨ ਆਪਾਂ ਇਹਨਾਂ ਨੂੰ ਬਹੁਤਾ ਮਾਣ ਨਹੀਂ ਦਿੰਦੇ, ਇਹਨਾਂ ਵੱਲ ਬਹੁਤਾ ਧਿਆਨ ਵੀ ਨਹੀਂ ਕਰਦੇ, ਪਰ ਆਪਾਂ ਇਹ ਨਹੀਂ ਜਾਣਦੇ ਕਿ ਇਹ ਚਰਨ ਹਨ ਜੋ ਆਪਾਂ ਨੂੰ ਤਾਰ ਰਹੇ ਹਨ, ਇਹ ਚਰਨ ਹਨ ਜੋ ਆਪਾਂ ਨੂੰ ਉਸ ਜਹਾਜ਼ ਵਿੱਚ ਬਿਠਾ ਰਹੇ ਹਨ ਜਿਹੜਾ ਜਹਾਜ਼ ਪਰਲੇ ਪਾਸੇ ਜਾਣਾ, ਇਹ ਚਰਨ ਜਿਨ੍ਹਾਂ ਨੂੰ ਆਪਾਂ ਪਛਾਣਦੇ ਨਹੀਂ ਹਾਂ, ਇਹ ਬਹੁਤ ਅਨਮੁੱਲੇ ਚਰਨ ਹਨ।
ਜਿਹੜੇ
ਚੱਲ ਕੇ ਸੰਗਤ ਵਿੱਚ ਆਉਂਦੇ ਚਰਨ ਮੁਬਾਰਕ ਨੇ, ਜਿਹੜੇ ਚੱਲ ਕੇ ਸੰਗਤ ਵਿੱਚ ਆਉਂਦੇ ਚਰਨ ਮੁਬਾਰਕ ਨੇ। ਜਿਹੜੇ ਚੱਲ ਕੇ ਸੰਗਤ ਵਿੱਚ ਆਉਂਦੇ ਚਰਨ ਮੁਬਾਰਕ ਨੇ, ਜਿਹੜੇ ਚੱਲ ਕੇ ਸੰਗਤ ਵਿੱਚ ਆਉਂਦੇ ਚਰਨ ਮੁਬਾਰਕ ਨੇ।
ਚੱਲ ਕੇ ਸੰਗ